ਨਮਸਕਾਰ, ਇਹ ਆਕਾਸ਼ਵਾਣੀ ਜਲੰਧਰ ਹੈ। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਅਮਨ ਦੇਵ। ਪਹਿਲਾਂ ਚੋਣਵੀਆਂ ਖਬਰਾਂ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਫਿਜੀ ਦੇ ਦੋ ਦਿਨਾਂ ਦੌਰੇ ਤੇ ਨਦੀ ਪਹੁੰਚ ਗਏ ਨੇ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਿਹਤ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਚੀਫ਼ ਆਫ ਡਿਫੈਂਸ ਸਟਾਫ ਜਨਰਲ ਅਨਿਲ ਚੌਹਾਨ ਤਿੰਨਾਂ ਸੈਨਾਵਾਂ ਦੀ ਉੱਚ ਪੱਧਰੀ ਵਿੱਤੀ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਨੇ ਤੇ ਪੈਰਿਸ ਓਲੰਪਿਕ ਵਿਚ ਅੱਜ ਬੈਡਮਿੰਟਨ ਖਿਡਾਰੀ ਲਕਸ਼ਯ ਸੇਨ ਭਾਰਤ ਲਈ ਚੌਥਾ ਤਮਗਾ ਜਿੱਤਣ ਦੀ ਕੋਸ਼ਿਸ਼ ਕਰੇਗਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਫਿਜੀ ਦੇ ਦੋ ਦਿਨਾਂ ਸਰਕਾਰੀ ਦੌਰੇ ਤੇ ਨਦੀ ਪਹੁੰਚੇ ਨੇ। ਇਹ ਭਾਰਤ ਦੇ ਰਾਸ਼ਟਰਪਤੀ ਦੀ ਪਹਿਲੀ ਫਿਜੀ ਯਾਤਰਾ ਹੈ। ਫਿਜੀ ਦੇ ਉਪ ਪ੍ਰਧਾਨ ਮੰਤਰੀ ਵਿਲੀਅਮ ਕਾਵੋਕਾ ਅਤੇ ਫਿਜੀ ਵਿਚ ਭਾਰਤ ਦੇ ਹਾਈ ਕਮਿਸ਼ਨਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਰਾਸ਼ਟਰਪਤੀ ਦ੍ਰੌਪਦੀ ਮੁਰਮੂ 6 ਤੇ 7 ਅਗਸਤ ਨੂੰ ਸੂਬਾ ਅਤੇ ਨਦੀ ਵਿਚ ਸਰਕਾਰੀ ਰੁਝੇਵਿਆਂ ਵਿਚ ਹਿੱਸਾ ਲੈਣਗੇ। ਰਾਸ਼ਟਰਪਤੀ ਮੁਰਮੂ ਫਿਜੀ ਦੇ ਰਾਸ਼ਟਰਪਤੀ ਵਿਲੀਅਮ ਕੈਟੋਨੀਵੇਰੇ ਅਤੇ ਪ੍ਰਧਾਨ ਮੰਤਰੀ ਸਿਤੀਵੇਨੀ ਰਪੂਕਾ ਨਾਲ ਦੋਵਲੀਆਂ ਮੀਟਿੰਗਾਂ ਕਰਨਗੇ। ਰਾਸ਼ਟਰਪਤੀ ਫਿਜੀ ਦੀ ਸੰਸਦ ਨੂੰ ਵੀ ਸੰਬੋਧਨ ਕਰਨਗੇ। ਉਹ ਸੂਬਾ ਵਿਚ ਗਾਂਧੀ ਮੈਮੋਰੀਅਲ ਕਾਲਜ ਅਤੇ ਨਦੀ ਵਿਚ ਸ੍ਰੀ ਸ਼ਿਵ ਸੁਬਰਾਮਨੀਆ ਸਵਾਮੀ ਮੰਦਰ ਦਾ ਵੀ ਦੌਰਾ ਕਰਨਗੇ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਿਹਤ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਲੋਕ ਸਭਾ ਵਿਚ 2024-25 ਲਈ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਧੀਨ ਗ੍ਰਾਂਟਾਂ ਦੀਆਂ ਮੰਗਾਂ ਤੇ ਚਰਚਾ ਦਾ ਜਵਾਬ ਦਿੰਦਿਆਂ ਕੇਂਦਰੀ ਮੰਤਰੀ ਨੇ ਦਸਿਆ ਕਿ ਬਜਟ ਦੀ ਵੰਡ 2013-14 ਵਿਚ 33,278 ਕਰੋੜ ਰੁਪਏ ਤੋਂ ਵੱਧ ਕੇ 2024 ਵਿਚ 90,958 ਕਰੋੜ ਰੁਪਏ ਹੋ ਗਈ ਹੈ। ਉਨ੍ਹਾਂ ਕਿਹਾ ਕਿ ਕੁਲ ਬਜਟ ਵਿਚੋਂ 55 ਫੀਸਦੀ ਰਾਸ਼ੀ ਨੈਸ਼ਨਲ ਹੈਲਥ ਮਿਸ਼ਨ ਰਾਹੀਂ ਖਰਚ ਕੀਤੀ ਜਾਂਦੀ ਹੈ। ਉਨ੍ਹਾਂ ਵੀ ਦਸਿਆ ਕਿ ਸਰਕਾਰ ਹੌਲੀ ਹੌਲੀ ਸਿਹਤ ਬਜਟ ਵਿਚ ਵਾਧਾ ਕਰ ਰਹੀ ਹੈ ਅਤੇ ਮੌਜੂਦਾ ਸਮੇਂ ਵਿਚ ਇਹ GDP ਦੇ 1.9 ਫੀਸਦੀ ਤੱਕ ਪਹੁੰਚ ਗਿਆ ਹੈ। ਵਿੱਤ ਰਾਜ ਮੰਤਰੀ ਪੰਕਜ ਚੌਧਰੀ ਨੇ ਅੱਜ ਕਿਹਾ ਕਿ ਪੇਂਡੁ ਇਲਾਕਿਆਂ ਵਿਚ ਜ਼ਮੀਨੀ ਪੱਧਰ ਦਾ ਕਰਜ਼ਾ 2014 ਵਿਚ 7.3 ਲੱਖ ਕਰੋੜ ਰੁਪਏ ਤੋਂ ਵੱਧ ਕੇ 2024 ਵਿਚ 25.46 ਲੱਖ ਕਰੋੜ ਰੁਪਏ ਹੋ ਗਏ ਤਾਂ ਜੋ ਲੋਕ ਇਸ ਦਾ ਲਾਭ ਲੈ ਸਕਣ। ਲੋਕ ਸਭਾ ਵਿਚ ਜ਼ਮੀਨੀ ਸਵਾਲਾਂ ਦੇ ਜਵਾਬ ਵਿਚ ਮੰਤਰੀ ਨੇ ਸਦਨ ਨੂੰ ਦਸਿਆ ਕਿ ਕਿਸਾਨ ਕ੍ਰੈਡਿਟ ਕਾਰਡ ਤਹਿਤ ਕਿਸਾਨਾਂ ਨੂੰ 4.26 ਲੱਖ ਕਰੋੜ ਰੁਪਏ ਦਾ ਫਸਲੀ ਕਰਜ਼ਾ ਦਿੱਤਾ ਗਿਆ ਸੀ ਜਦਕਿ 2014 ਵਿਚ ਇਹ ਵੱਧ ਕੇ 9.82 ਲੱਖ ਕਰੋੜ ਰੁਪਏ ਹੋ ਗਿਆ। ਸ੍ਰੀ ਚੌਧਰੀ ਨੇ ਦਸਿਆ ਕਿ ਸਰਕਾਰ ਨੇ ਕਿਸਾਨਾਂ ਦੀ ਭਲਾਈ ਅਤੇ ਖੇਤੀ ਪੈਦਾਵਾਰ ਨੂੰ ਵਧਾਉਣ ਲਈ ਬਹੁਤ ਸਾਰੇ ਉਪਰਾਲੇ ਕੀਤੇ ਨੇ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਜਨ ਧਨ ਯੋਜਨਾ PMJDY ਤਹਿਤ ਮਾਲੀ ਸਮਾਵੇਸ਼ ਨੂੰ ਯਕੀਨੀ ਬਣਾਉਣ ਲਈ 52 ਕਰੋੜ ਰੁਪਏ ਤੋਂ ਵੱਧ ਖਾਤੇ ਖੋਲੇ ਗਏ ਨੇ। ਮੰਤਰੀ ਨੇ ਇਹ ਵੀ ਕਿਹਾ ਕਿ ਸਰਕਾਰ ਨੇ ਮੁਦਰਾ ਯੋਜਨਾ ਅਤੇ ਸਟਾਰਟਅਪ ਇੰਡੀਆ ਸਮੇਤ ਨੌਜਵਾਨਾਂ ਲਈ ਕਈ ਯੋਜਨਾਵਾਂ ਲਾਗੂ ਕੀਤੀਆਂ ਨੇ। ਉਨ੍ਹਾਂ ਦਸਿਆ ਕਿ ਕੇਂਦਰੀ ਬਜਟ ਵਿਚ ਸਰਕਾਰ ਨੇ ਨੌਜਵਾਨਾਂ ਲਈ ਇੰਟਰਨਸ਼ਿਪ ਸਕੀਮ ਦਾ ਐਲਾਨ ਕੀਤਾ ਅਤੇ ਮੁਦਰਾ ਸਕੀਮ ਤਹਿਤ ਕਰਜ਼ੇ ਦੀ ਸੀਮਾ 10 ਲੱਖ ਤੋਂ ਵਧਾ ਕੇ 20 ਲੱਖ ਰੁਪਏ ਕਰ ਦਿੱਤੀ ਗਈ ਹੈ। ਅੱਜ ਰਾਜ ਸਭਾ ਵਿਚ ਕਈ ਸੰਸਦ ਮੈਂਬਰਾਂ ਨੇ ਸਿਫਰ ਕਾਲ ਦੌਰਾਨ ਜਨਤਕ ਮਹੱਤਵ ਦੇ ਵੱਖ ਵੱਖ ਮੁੱਦੇ ਉਠਾਏ। ਬੀਜੇਪੀ ਦੇ ਸੰਗਤ ਭੱਟਾਚਾਰੀ ਨੇ ਕਿਹਾ ਕਿ ਸਰਕਾਰ ਨੂੰ ਬੰਗਲਾਦੇਸ਼ ਤੋਂ ਪੱਛਮੀ ਬੰਗਾਲ ਆਉਣ ਵਾਲੇ ਪ੍ਰਵਾਸੀ ਮਜ਼ਦੂਰਾਂ ਦੇ ਮੁੱਦੇ ਤੇ ਗੰਭੀਰਤਾ ਨਾਲ ਵਿਚਾਰ ਕਰਨਾ ਚਾਹੀਦੈ। ਸ੍ਰੀ ਭੱਟਾਚਾਰੀ ਨੇ ਕਿਹਾ ਕਿ ਪੱਛਮੀ ਬੰਗਾਲ ਦੇ ਸਰਹੱਦੀ ਇਲਾਕਿਆਂ ਵਿਚ ਜਨਸੰਖਿਆ ਦਾ ਰੂਪ ਪੂਰੀ ਤਰ੍ਹਾਂ ਬਦਲ ਰਿਹੈ ਅਤੇ ਚਿੰਤਾਵਾਂ ਪੈਦਾ ਹੋਈਆਂ ਨੇ ਕਿ ਰਾਜ ਦਾ ਲੋਕਤੰਤਰ ਅਖੰਡਤਾ ਅਤੇ ਅੰਦਰੂਨੀ ਸੁਰੱਖਿਆ ਖਤਰੇ ਵਿਚ ਹੈ। ਉੱਤਰ ਪ੍ਰਦੇਸ਼ ਤੋਂ ਭਾਜਪਾ ਦੇ ਦਰਸ਼ਨਾ ਸਿੰਘ ਨੇ ਖੁੱਲੇ ਬੋਰਵੈੱਲ ਕਾਰਨ ਹੋ ਰਹੀਆਂ ਮੌਤਾਂ ਦਾ ਮੁੱਦਾ ਉਠਾਇਆ। ਉਨ੍ਹਾਂ ਕਿਹਾ ਕਿ ਇਨ੍ਹਾਂ ਮੌਤਾਂ ਨੂੰ ਰੋਕਣ ਲਈ ਫੌਰੀ ਕਦਮ ਚੁੱਕਣ ਦੀ ਲੋੜ ਹੈ। ਕੇਰਲਾ ਤੋਂ ਕਾਂਗਰਸ ਦੇ ਸੰਸਦ ਮੈਂਬਰ JP ਮਾਥੇਰ ਸ਼ੀਸ਼ਮ ਨੇ ਖਾੜੀ ਦੇਸ਼ਾਂ ਲਈ ਹਵਾਈ ਕਿਰਾਏ ਚ ਭਾਰੀ ਵਾਧੇ ਦਾ ਮੁੱਦਾ ਉਠਾਇਆ ਅਤੇ ਕਿਹਾ ਕਿ ਗਰੀਬ ਮਜ਼ਦੂਰ ਅਤੇ ਮੱਧ ਵਰਗ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦਾ। ਉਨ੍ਹਾਂ ਸਰਕਾਰ ਤੋਂ ਇਸ ਮੁੱਦੇ ਵੱਲ ਤੁਰੰਤ ਧਿਆਨ ਦੇਣ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੇ ਇਸ ਦੇਸ਼ ਵਿਚ ਕੈਂਸਰ ਦੇ ਵੱਧ ਰਹੇ ਮਾਮਲਿਆਂ ਦਾ ਮੁੱਦਾ ਉਠਾਇਆ। ਜੰਮੂ ਕਸ਼ਮੀਰ ਵਿਚ ਅਧਿਕਾਰੀਆਂ ਨੇ ਸੁਰੱਖਿਆ ਕਾਰਨਾਂ ਕਰਕੇ ਅਮਰਨਾਥ ਯਾਤਰਾ ਨੂੰ ਅੱਜ ਇਕ ਦਿਨ ਲਈ ਮੁਅੱਤਲ ਕਰ ਦਿੱਤਾ ਹੈ। ਅੱਜ ਧਾਰਾ 370 ਨੂੰ ਖਤਮ ਕਰਨ ਦੀ 5ਵੀਂ ਵਰੇਗੰਢ ਹੈ। ਆਕਾਸ਼ਵਾਣੀ ਦੇ ਜੰਮੂ ਵਾਲੇ ਪੱਤਰਕਾਰ ਨੇ ਦਸਿਆ ਕਿ ਖੁਫੀਆ ਸੂਚਨਾਵਾਂ ਦੇ ਮੱਦੇਨਜ਼ਰ ਯਾਤਰਾ ਭਗਵਤੀ ਨਗਰ ਬੇਸ ਕੈਂਪ ਤੋਂ ਮੁਅੱਤਲ ਰਹੀ। ਜੰਮੂ ਦੇ ਅਖਨੂਰ ਅਤੇ ਹੋਰ ਸਰਹੱਦੀ ਇਲਾਕਿਆਂ ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੌਰਾਨ ਭਾਜਪਾ ਇਹ ਦਿਨ ਮਨਾਉਣ ਲਈ ਆਰਐਸਪੁਰਾ ਚ ਇਕ ਵਿਸ਼ਾਲ ਰੈਲੀ ਕਰ ਰਹੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਜਲੰਧਰ ਤੋਂ ਸੁਣ ਰਹੇ ਹੋ। ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਨਵੀਂ ਦਿੱਲੀ ਵਿਚ ਤਿੰਨਾਂ ਸੈਨਾਵਾਂ ਦੀ ਉੱਚ ਪੱਧਰੀ ਵਿੱਤੀ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਨੇ। ਕਾਨਫਰੰਸ ਦਾ ਉਦੇਸ਼ ਹਥਿਆਰਬੰਦ ਬਲਾਂ ਦੇ ਮਾਲੀ ਮੁੱਦਿਆਂ ਵਿਚ ਸਹਿਯੋਗ ਅਤੇ ਤਾਲਮੇਲ ਵਧਾਉਣਾ ਹੈ। ਕਾਨਫਰੰਸ ਦੌਰਾਨ ਰੱਖਿਆ ਵਿੱਤ ਵਿਚ ਵੱਖ ਵੱਖ ਹਿੱਸੇਦਾਰਾਂ ਦੇ ਦ੍ਰਿਸ਼ਟੀਕੋਣ ਨੂੰ ਸਮਝਣ ਅਤੇ ਰੱਖਿਆ ਖਰੀਦ ਵਿਚ ਦਰਪੇਸ਼ ਚੁਣੌਤੀਆਂ ਦੇ ਹੱਲ ਲੱਭਣ ਦੇ ਪਹਿਲੂਆਂ ਤੇ ਚਰਚਾ ਕੀਤੀ ਜਾਏਗੀ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਏਅਰ ਵਾਈਸ ਮਾਰਸ਼ਲ ਅਨਿਲ ਸੱਭਰਵਾਲ ਨੇ ਦਸਿਆ ਕਿ ਅੱਜ ਦੀ ਕਾਨਫਰੰਸ ਦਾ ਵਿਸ਼ਾ ਵਿੱਤੀ ਸੁਮੇਲ ਅਤੇ ਤਾਲਮੇਲ ਵਧਾਉਣਾ ਹੈ। ਉਨਾਂ ਕਿਹਾ ਕਿ ਇਹ ਸਾਰੀਆਂ ਹਥਿਆਰਬੰਦ ਸੈਨਾਵਾਂ ਕੋਲ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਅਤਿਆਧੁਨਿਕ ਉਪਕਰਨ ਹੋਣੇ ਚਾਹੀਦੇ ਨੇ। ਮੇਜਰ ਜਨਰਲ ਸੰਦੀਪ ਨਾਰੰਗ ਨੇ ਕਿਹਾ ਕਿ ਜੇਕਰ ਦੇਸ਼ ਨੇ ਅੱਗੇ ਵਧਣਾ ਤਾਂ ਆਤਮ ਨਿਰਭਰ ਬਣਨਾ ਪਏਗਾ। ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਮੰਡੀ ਅਤੇ ਕੁੱਲੂ ਜ਼ਿਲ੍ਹਿਆਂ ਵਿਚ ਹਾਲ ਵਿਚ ਹੀ ਬੱਦਲ ਫਟਣ ਦੀਆਂ ਘਟਨਾਵਾਂ ਵਿਚ ਲਾਪਤਾ ਲੋਕਾਂ ਦੀ ਭਾਲ ਅੱਜ ਪੰਜਵੇਂ ਦਿਨ ਜਾਰੀ ਹੈ। ਇਨ੍ਹਾਂ ਆਫ਼ਤ ਪ੍ਰਭਾਵਿਤ ਇਲਾਕਿਆਂ ਵਿਚ ਅੱਜ ਸਵੇਰੇ ਭਾਲ ਕਾਰਵਾਈ ਮੁੜ ਸ਼ੁਰੂ ਕੀਤੀ ਗਈ। ਅੱਜ ਭਾਲ ਦੌਰਾਨ ਸ਼ਿਮਲਾ ਜ਼ਿਲ੍ਹੇ ਦੇ ਸੁੰਨੀ ਨੇੜੇ ਡੋਗਰੀ ਤੋਂ ਦੋ ਹੋਰ ਲਾਸ਼ਾਂ ਬਰਾਮਦ ਹੋਈਆਂ। ਸ਼ਿਮਲਾ ਦੇ SP ਸੰਜੀਵ ਗਾਂਧੀ ਅਨੁਸਾਰ ਦੋਵੇਂ ਲਾਸ਼ਾਂ ਦੀ ਪਛਾਣ ਨਹੀਂ ਹੋ ਸਕੀ। ਸਾਡੇ ਪੱਤਰਕਾਰ ਨੇ ਖ਼ਬਰ ਦਿੱਤੀ ਹੈ ਕਿ ਸੂਬੇ ਵਿਚ ਵੱਖ ਵੱਖ ਥਾਵਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਵਿਚ ਕਰੀਬ 40 ਲੋਕ ਹਾਲਾਂ ਵੀ ਲਾਪਤਾ ਨੇ। ਸ਼ਿਮਲਾ ਦੇ ਡਿਪਟੀ ਕਮਿਸ਼ਨਰ ਅਨੁਪਮ ਕਸ਼ਯਪ ਨੇ ਦਸਿਆ ਕਿ ਭਾਲ ਮੁਹਿੰਮ ਤੇਜ਼ੀ ਨਾਲ ਚੱਲ ਰਹੀ ਹੈ ਅਤੇ ਮੌਕੇ ਤੇ ਮੌਜੂਦ ਬਚਾਅ ਟੀਮਾਂ ਨੇ ਕੱਲ ਤੱਕ 40% ਮਲਬੇ ਦੀ ਭਾਲ ਕਰ ਲਈ ਹੈ। ਕੁੱਲੂ ਜ਼ਿਲ੍ਹੇ ਚ ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਕਾਰਨ ਰਾਇਸਨ ਅਤੇ ਕਲੋਥ ਨੇੜੇ ਬੰਦ ਕੀਤੇ ਗਏ ਕੁੱਲੂ ਮਨਾਲੀ ਰਾਸ਼ਟਰੀ ਰਾਜਮਾਰਗ ਨੂੰ ਬੀਤੀ ਸ਼ਾਮ ਵਾਹਨਾਂ ਦੀ ਆਵਾਜਾਈ ਖੋਲ੍ਹ ਦਿੱਤਾ ਗਿਆ ਹੈ। ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੌਰੁਲ ਐਸ ਰਵੀਸ਼ ਨੇ ਦਸਿਆ ਕਿ ਮੁਲਾਨਾ ਤੋਂ 15 ਸਥਾਨਕ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਉਨੂਾਂ ਦਸਿਆ ਕਿ ਇਸ ਤਬਾਹੀ ਕਾਰਨ ਸਭ ਤੋਂ ਵੱਧ ਨੁਕਸਾਨ ਸਮੇਜ ਅਤੇ ਬਾਗੀਪੁਲ ਪਿੰਡਾਂ ਵਿਚ ਹੋਇਆ ਹੈ। ਬਿਹਾਰ ਵਿਚ ਵਿਸ਼ਾਲੀ ਜ਼ਿਲ੍ਹੇ ਦੇ ਸੁਲਤਾਨਪੁਰ ਇਲਾਕੇ ਵਿਚ ਇਕ ਵਾਹਨ ਦੇ ਹਾਈ ਵੋਲਟੇਜ ਬਿਜਲੀ ਦੀਆਂ ਤਾਰਾਂ ਦੇ ਸੰਪਰਕ ਵਿਚ ਆਉਣ ਕਾਰਨ 9 ਸ਼ਰਧਾਲੂਆਂ ਦੀ ਮੌਤ ਹੋ ਗਈ ਅਤੇ 2 ਹੋਰ ਜ਼ਖਮੀ ਹੋ ਗਏ। ਹਾਜੀਪੁਰ ਦੇ SDM ਰਾਮ ਬਾਬੂ ਨੇ ਆਕਾਸ਼ਵਾਣੀ ਨਿਊਜ਼ ਨੂੰ ਦਸਿਆ ਕਿ ਇਹ ਘਟਨਾ ਦੇਰ ਰਾਤ ਕਰੀਬ 11 ਵਜੇ ਵਾਪਰੀ ਜਦੋਂ ਸ਼ਰਧਾਲੂਆਂ ਦਾ ਇਕ ਸਮੂਹ ਪਵਿੱਤਰ ਸਾਉਣ ਮਹੀਨੇ ਦੇ ਤੀਜੇ ਸੋਮਵਾਰ ਨੂੰ ਸੋਨਪੁਰ ਦੇ ਬਾਬਾ ਹਰੀਹਰ ਨਾਥ ਮੰਦਰ ਵਿਚ ਜਲਾਭਿਸ਼ੇਕ ਕਰਨ ਜਾ ਰਿਹਾ ਸੀ। ਪੱਛਮੀ ਏਸ਼ੀਆ ਵਿਚ ਵੱਧ ਰਹੇ ਤਣਾਅ ਦੇ ਵਿਚਕਾਰ ਅਮਰੀਕੀ ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਥਿਤ ਤੌਰ ਤੇ G7 ਦੇ ਵਿਦੇਸ਼ ਮੰਤਰੀਆਂ ਨੂੰ ਇਸਰਾਇਲ ਵਿਰੁੱਧ ਇਰਾਨ ਅਤੇ ਹਿਜ਼ਬੁੱਲਾ ਵੱਲੋਂ ਸੰਭਾਵਿਤ ਜਵਾਬੀ ਕਾਰਵਾਈਆਂ ਬਾਰੇ ਸਖ਼ਤ ਚੇਤਾਵਨੀ ਜਾਰੀ ਕੀਤੀ ਹੈ। ਇਹ ਚੇਤਾਵਨੀ ਹਮਾਸ ਅਤੇ ਹਿਜ਼ਬੁੱਲਾ ਦੀਆਂ ਪ੍ਰਮੁੱਖ ਹਸਤੀਆਂ ਹਾਲ ਵਿਚ ਹੋਈਆਂ ਹਤਿਆਵਾਂ ਦੇ ਮੱਦੇਨਜ਼ਰ ਆਈ ਹੈ। ਹਮਾਸ ਦੇ ਰਾਜਨੀਤਿਕ ਮੁਖੀ ਇਸਮਾਇਲ ਹਾਨੀਏ ਅਤੇ ਸੀਨੀਅਰ ਹਿਜ਼ਬੁੱਲਾ ਕਮਾਂਡਰ ਫਵਾਦ ਸ਼ੁਕਰ ਦੀਆਂ ਹਤਿਆਵਾਂ ਤੋਂ ਬਾਅਦ ਪਹਿਲਾਂ ਹੀ ਅਸਥਿਰ ਮੱਧ ਪੂਰਬੀ ਇਲਾਕੇ ਵਿਚ ਤਣਾਅ ਵਧ ਗਿਆ ਹੈ। ਓਲੰਪਿਕ ਖੇਡਾਂ ਵਿਚ ਲਕਸ਼ਯ ਸੈਨ ਅੱਜ ਬੈਡਮਿੰਟਨ ਵਿਚ ਮਰਦਾਂ ਦੇ ਸਿੰਗਲਜ਼ ਤੇ ਕਾਂਸੀ ਦੇ ਤਮਗੇ ਦੇ ਮੈਚ ਵਿਚ ਭਾਰਤ ਦੀ ਸੂਚੀ ਵਿਚ ਚੌਥਾ ਤਮਗਾ ਜੋੜਨ ਦੀ ਕੋਸ਼ਿਸ਼ ਕਰੇਗਾ। ਅੱਜ ਸ਼ਾਮੀ ਉਸ ਦਾ ਮੁਕਾਬਲਾ ਮਲੇਸ਼ੀਆ ਦੇ ZGLE ਨਾਲ ਹੋਏਗਾ। ਲਕਸ਼ਯ ਕੱਲ ਸੈਮੀਫਾਈਨਲ ਮੁਕਾਬਲੇ ਵਿਚ ਡੈਨਮਾਰਕ ਦੇ ਵਿਕਟਰ ਐਕਲਸਨ ਤੋਂ ਹਾਰ ਗਿਆ ਪਰ ਓਲੰਪਿਕ ਸੈਮੀਫਾਈਨਲ ਵਿਚ ਪਹੁੰਚਣ ਵਾਲਾ ਪਹਿਲਾ ਭਾਰਤੀ ਮਰਦ ਬੈਡਮਿੰਟਨ ਖਿਡਾਰੀ ਬਣ ਗਿਆ ਹੈ। ਭਾਰਤੀ ਮਹਿਲਾ ਟੇਬਲ ਟੈਨਿਸ ਟੀਮ ਜਿਸ ਵਿਚ ਸ਼੍ਰੀਜਾ ਅਕੁਲਾ, ਮਨਿਕਾ ਬੱਤਰਾ ਅਤੇ ਅਰਚਨਾ ਕਾਮਤ ਸ਼ਾਮਲ ਨੇ ਦਾ ਰਾਊਂਡ ਆਫ 16 ਵਿਚ ਰੋਮਾਨੀਆ ਨਾਲ ਮੁਕਾਬਲਾ ਹੋਏਗਾ। ਅਥਲੈਟਿਕਸ ਵਿਚ ਭਾਰਤ ਦੀ ਨੁਮਾਇੰਦਗੀ 2 ਅਥਲੀਟਾਂ ਦੁਆਰਾ ਕੀਤੀ ਜਾਏਗੀ। ਕੁਸ਼ਤੀ ਵਿਚ ਨਿਸ਼ਾ ਦਈਆ ਔਰਤਾਂ ਦੇ 68 ਕਿਲੋਗਰਾਮ ਫ੍ਰੀ ਸਟਾਈਲ ਪ੍ਰੀ ਕੁਆਟਰ ਫਾਈਨਲ ਵਿਚ ਭਾਰਤ ਦੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਸੇਲਿੰਗ ਵਿਚ ਵਿਸ਼ਨੂੰ ਸਰਵਨਨ ਅਤੇ ਨੇਥਰਾ ਕੁੰਨਨ ਕ੍ਰਮਵਾਰ ਮਰਦਾਂ ਅਤੇ ਔਰਤਾਂ ਦੇ ਡਿੰਗੀ ਮੁਕਾਬਲਿਆਂ ਵਿਚ ਆਪਣੀ ਮੁਹਿੰਮ ਜਾਰੀ ਰੱਖਣਗੇ। ਕੇਂਦਰ ਸਰਕਾਰ ਨੇ ਐਲਾਨ ਕੀਤੈ ਕਿ ਉਹ ਪੈਰਿਸ 2024 ਓਲੰਪਿਕ ਦਾ ਜਸ਼ਨ ਮਨਾਉਣ ਲਈ ਯਾਦਗਾਰੀ ਡਾਕ ਟਿਕਟਾਂ ਦਾ ਇਕ ਸੈੱਟ ਜਾਰੀ ਕਰੇਗਾ। ਇਕ ਸੋਸ਼ਲ ਮੀਡੀਆ ਪੋਸਟ ਵਿਚ ਡਾਕ ਵਿਭਾਗ ਨੇ ਕਿਹਾ ਕਿ ਟਿਕਟਾਂ ਅੱਜ ਜਾਰੀ ਕੀਤੀਆਂ ਜਾਣਗੀਆਂ। ਸੰਚਾਰ ਮੰਤਰਾਲੇ ਨੇ ਕਿਹਾ ਕਿ ਡਾਕ ਟਿਕਟ ਜਾਰੀ ਕਰਨਾ ਓਲੰਪਿਕ ਅਤੇ ਇਸ ਦੇ ਖਿਡਾਰੀਆਂ ਲਈ ਭਾਰਤ ਦੇ ਉਤਸ਼ਾਹ ਅਤੇ ਸਮਰਥਨ ਦਾ ਪ੍ਰਤੀਕ ਹੋਵੇਗਾ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫੇਰ ਸੁਣ ਲਓ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਫਿਜੀ ਦੇ 2 ਦਿਨਾਂ ਦੌਰੇ ਤੇ ਨਦੀ ਪਹੁੰਚ ਗਏ ਨੇ। ਕੇਂਦਰੀ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਜਗਤ ਪ੍ਰਕਾਸ਼ ਨੱਡਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਿਹਤ ਖੇਤਰ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਹੈ। ਚੀਫ਼ ਆਫ਼ ਡਿਫੈਂਸ ਸਟਾਫ਼ ਜਨਰਲ ਅਨਿਲ ਚੌਹਾਨ ਤਿੰਨਾਂ ਸੈਨਾਵਾਂ ਦੀ ਉੱਚ ਪੱਧਰੀ ਵਿੱਤੀ ਕਾਨਫਰੰਸ ਦੀ ਪ੍ਰਧਾਨਗੀ ਕਰ ਰਹੇ ਨੇ ਅਤੇ ਪੈਰਿਸ ਓਲੰਪਿਕ ਵਿਚ ਅੱਜ ਬੈਡਮਿੰਟਨ ਖਿਡਾਰੀ ਲਕਸ਼ਯ ਸੈਨ ਭਾਰਤ ਲਈ ਚੌਥਾ ਤਮਗਾ ਜਿੱਤਣ ਦੀ ਕੋਸ਼ਿਸ਼ ਕਰੇਗਾ। ਇਸ ਦੇ ਨਾਲ ਹੀ ਆਕਾਸ਼ਵਾਣੀ ਜਲੰਧਰ ਤੋਂ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦੈ। ਨਮਸਕਾਰ।